ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਦੀਨ ਦਰਦ ਦੁੱਖ ਭੰਜਨ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕੇ ਪ੍ਰਭ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਦਿ ਅਨੰਤ ਅਗਾਧ ਅਦਵੈ ਸੋ ਭੂਤ ਭਵਿੱਖ ਭਵਾਨ ਅਪੈ ਹੈ ਅੰਤ ਬਿਹੀਨ ਅਨਾਤਮ ਆਪ ਅਦਾਗ ਅਦੋਗ ਅਛਿਦਰ ਅਛੈ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਬੜਾ ਹੀ ਰਸ ਪਿੰਨਾ ਕੀਰਤਨ ਅਤੇ ਗੁਰੂ ਕਾ ਇਤਿਹਾਸ ਢਾਡੀ ਵਾਰਾਂ ਅਤੇ ਕਵੀ ਸ਼੍ਰੀ ਜਥੇ ਕੋਲੋਂ ਆਪ ਜੀ ਮਹਾਰਾਜ ਦਾ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਸਰਵਣ ਕਰ ਰਹੇ ਸੀ। ਭਾਈ ਬਚਿੱਤਰ ਸਿੰਘ ਜੀ ਕਿਵੇਂ ਸ਼ਹੀਦ ਹੋਏ, ਪਿੰਡ ਮਲਕਪੁਰ ਰੰਗੜਾਂ ਵਿੱਚ ਆਪ ਜੀ ਨੂੰ ਦੋ ਗੋਲੀਆਂ ਵੱਜੀਆਂ ਸਨ। ਬਾਬਾ ਅਜੀਤ ਸਿੰਘ ਜੀ ਆਪਣੇ ਘੋੜੇ 'ਤੇ ਬਿਠਾ ਕੇ ਕੋਟਲਾ ਨਿਹੰਗ ਖਾਨ ਨਿਹੰਗ ਖਾਨ ਪਠਾਣ ਦੀ ਹਵੇਲੀ 'ਚ ਲੈ ਆਏ, ਜਿੱਥੇ ਭਾਈ ਸਾਹਿਬ ਜੀ ਦੋ ਦਿਨ ਰਹਿ ਕੇ ਸਰੀਰ ਛੱਡ ਗਏ ਸਨ। ਔਰ ਉੱਥੇ ਅੱਜ ਕੱਲ੍ਹ ਉਹਨਾਂ ਦੀ ਯਾਦਗਾਰ ਵਿੱਚ ਗੁਰੂ ਘਰ ਬਣਿਆ ਹੋਇਆ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਔਰ ਸ਼ਹੀਦਾਂ ਸਿੰਘਾਂ ਦੀ ਬਹੁਤ ਮਾਨਤਾ ਉਸ ਇਲਾਕੇ 'ਚ ਹੁੰਦੀ। ਜਦੋਂ 1947 ਦੇ ਵਿੱਚ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਤਾਂ ਸਾਧ ਸੰਗਤ ਜੀ ਜੇ ਪਾਕਿਸਤਾਨ ਦੇ ਵਿੱਚ ਗੁਰੂ ਕੇ ਸਿੱਖਾਂ ਨੂੰ ਮੁਸਲਮਾਨਾਂ ਨੇ ਨੁਕਸਾਨ ਪਹੁੰਚਾਇਆ ਸੀ ਤਾਂ ਕਈ ਪੰਜਾਬ ਦੇ ਵਿੱਚ ਵੀ ਮੁਸਲਮਾਨਾਂ ਦਾ ਨੁਕਸਾਨ ਹੋਇਆ ਸੀ। ਕਹਿੰਦੇ ਕੋਟਲੇ ਨਿਹੰਗ ਖਾਨ ਉੱਤੇ ਵੀ ਕੁਝ ਨੌਜਵਾਨ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ, ਪਰ ਨਿਹੰਗ ਖਾਨ ਕੋਟਲਾ ਪਿੰਡ ਦੇ ਸਿੰਘਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ, ਉਹਨਾਂ ਨੂੰ ਰੋਕਿਆ, ਸਮਝਾਇਆ ਵੀ ਦੇਖੋ ਭਾਈ ਇਹ ਉਹ ਮੁਸਲਮਾਨ ਹਨ ਜਿਨ੍ਹਾਂ ਨੇ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਆਪਣੇ ਘਰ 'ਚ ਪਨਾਹ ਦਿੱਤੀ ਸੀ। ਔਰ ਨਿਹੰਗ ਖਾਨ ਨੇ ਆਪਣੀ ਬੇਟੀ ਮੁਮਤਾਜ਼ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ 'ਤੇ ਛੱਡਿਆ ਸੀ। ਔਰ ਸਾਧ ਸੰਗਤ ਜੀ ਜਿਵੇਂ ਭਾਈ ਸਾਹਿਬ ਦੱਸ ਕੇ ਗਏ ਨੇ, ਬੀਬੀ ਮੁਮਤਾਜ਼ ਨੇ ਸ਼ਾਦੀ ਨਹੀਂ ਕਰਾਈ, ਲਗਭਗ 130 ਸਾਲ ਉਹਦੀ ਉਮਰ ਹੋਈ ਹੈ ਅਤੇ PGI ਜੋ ਹਸਪਤਾਲ ਹੈ ਚੰਡੀਗੜ੍ਹ ਦਾ, ਉੱਥੋਂ ਇੱਕ ਸੜਕ ਜਾਂਦੀ ਹੈ ਮੁੱਲਾਂਪੁਰ ਗਰੀਬ ਦਾਸ, ਉਸ ਤੋਂ ਅੱਗੇ ਜਾਓ ਪਹਾੜੀ ਜਿਹਾ ਇਲਾਕਾ ਸ਼ੁਰੂ ਹੋ ਜਾਂਦਾ। ਉੱਥੇ ਕਹਿੰਦੇ ਹਨ ਉਸ ਬੀਬੀ ਨੇ ਲਗਭਗ 100-125 ਸਾਲ ਤਪੱਸਿਆ ਕੀਤੀ। ਉੱਥੇ ਸਰੀਰ ਤਿਆਗ ਗਿਆ ਅਤੇ ਉਹਦਾ ਗੁਰਦੁਆਰਾ ਉੱਥੇ ਬਣਿਆ ਹੋਇਆ ਹੈ। ਔਰ ਭਾਈ ਬਚਿੱਤਰ ਸਿੰਘ ਜੀ ਦਾ ਇਤਿਹਾਸ ਜਿੱਥੇ ਆਪ ਜੀ ਨੇ ਸੁਣਿਆ ਅਗਲੇ ਪ੍ਰਕਰਣਾਂ 'ਚ ਭਾਈ ਸਾਹਿਬ ਜੀ ਤੋਂ, ਚਮਕੌਰ ਸਾਹਿਬ ਜੀ ਦੇ ਜੰਗ ਦਾ ਇਤਿਹਾਸ ਵੀ ਸਰਵਣ ਕਰਨਾ ਹੈ। ਸਾਰੇ ਸਮੇਂ ਸਿਰ ਪਹੁੰਚਿਆ ਕਰੋ ਗੁਰੂ ਮਹਾਰਾਜ ਦਾ ਜਸ, ਸਰਵਣ ਕਰਕੇ ਲਾਹਾ ਪ੍ਰਾਪਤ ਕਰਿਆ ਕਰੋ। ਜੋ ਪਾਵਨ ਪਵਿੱਤਰ ਬਾਣੀ ਤਵ ਪ੍ਰਸਾਦ ਸਵਾਈਆਂ ਦੀ ਕਥਾ ਚੱਲ ਰਹੀ ਹੈ ਉਹਦਾ ਆਨੰਦ ਮਾਣੀਏ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਉਸ ਪ੍ਰਭੂ ਪਰਮਾਤਮਾ ਦੀ ਉਸਤਤ ਵਿੱਚ ਬਾਣੀ ਰਚੀ ਜਿਹਦਾ ਨਾਮ ਹੈ ਸ੍ਰੀ ਅਕਾਲ ਉਸਤਤ। ਅਕਾਲ ਪੁਰਖ ਦੀ, ਪਰਮਾਤਮਾ ਦੀ ਉਸਤਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਉਸਤਤ ਸਾਧ ਸੰਗਤ ਜੀ ਦੋ ਪ੍ਰਕਾਰ ਦੀ ਬਾਣੀ 'ਚ ਆਈ ਹੈ, ਇੱਕ ਉਸਤਤ ਇਕੱਲੀ ਆਈ ਹੈ, ਇੱਕ ਉਸਤਤ ਨਿੰਦਾ। ਦੋ ਤਰ੍ਹਾਂ ਦੇ ਸ਼ਬਦ ਆਉਂਦੇ ਹੈ। ਜਿਹੜੀ ਇਕੱਲੀ ਉਸਤਤ ਆਉਂਦੀ ਹੈ ਉਹ ਪਰਮਾਤਮਾ ਵਾਹਿਗੁਰੂ ਦੀ ਉਸਤਤ ਹੈ, ਪਰਮੇਸ਼ਰ ਦੀ ਉਸਤਤ ਹੈ। ਜਿੱਥੇ ਆਉਂਦੀ ਉਸਤਤ ਨਿੰਦਾ ਉਹਦਾ ਮਹਾਰਾਜ ਕਹਿੰਦੇ ਤਿਆਗ ਕਰ ਦਿਓ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਉਸਤਤ ਨਿੰਦਾ ਦਾ ਮਤਲਬ ਹੈ ਵੀ ਕਿਸੇ ਬੰਦੇ ਦੀ ਤਾਰੀਫ ਕਰੀ ਜਾਣੀ ਅਤੇ ਕਿਸੇ ਦੀ ਨਿੰਦਾ ਕਰੀ ਜਾਣੀ, ਇਹ ਰਾਗ ਦੁਵੈਸ਼ ਕਰਕੇ ਹੁੰਦਾ ਹੈ। ਰਾਗ ਦਾ ਮਤਲਬ ਹੁੰਦਾ ਜਿਹਦੇ ਨਾਲ ਸਾਡਾ ਮੋਹ ਹੁੰਦਾ, ਜਿਹਦੇ ਨਾਲ ਸਾਡਾ ਕੋਈ ਲਗਾਓ ਹੁੰਦਾ ਉਹਦੀ ਅਸੀਂ ਤਾਰੀਫ ਕਰਦੇ ਹਾਂ, ਜਿਹਦੇ ਨਾਲ ਸਾਡੀ ਈਰਖਾ ਹੁੰਦੀ ਹੈ ਉਹਦੀ ਅਸੀਂ ਨਿੰਦਾ ਕਰਦੇ ਨੇ। ਇਹ ਤਿਆਗ ਦੇਵੇ, ਕਿਸੇ ਦੀ ਉਸਤਤ ਵੀ ਨਾ ਕਰੇ, ਕਿਸੇ ਦੀ ਨਿੰਦਾ ਵੀ ਨਾ ਕਰੇ। ਹਾਂ, ਉਸਤਤ ਕਰਨੀ ਹੈ ਪਰਮੇਸ਼ਰ ਦੀ ਕਰੇ, ਉਹ ਵਾਹਿਗੁਰੂ ਦੀ ਉਸਤਤ ਕਰੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਅਕਾਲ ਦੀ ਉਸਤਤ ਕੀਤੀ ਹੈ। ਇਹ ਬਾਣੀ ਪੁਰਾਤਨ ਸਿੰਘ ਨਿਤਨੇਮ 'ਚ ਪੜ੍ਹਿਆ ਕਰਦੇ ਸਨ। ਅੱਜ ਕੱਲ੍ਹ ਵੀ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਵਿਖੇ ਦੁਪਹਿਰ ਨੂੰ 2 ਤੋਂ 3 ਵਜੇ ਤਾਂ 1 ਘੰਟਾ ਸ੍ਰੀ ਅਕਾਲ ਉਸਤਤ ਦਾ ਪਾਠ ਨਿਤਨੇਮ ਨਾਲ ਹੁੰਦਾ ਹੈ। ਔਰ ਨਿਹੰਗਾ ਸਿੰਘਾਂ ਦੇ ਦਲਾਂ ਵਿੱਚ ਇਹ ਸਵੇਰੇ 2 ਤੋਂ 3 ਵਜੇ ਤੱਕ ਸਵੇਰੇ ਹੁੰਦਾ ਹੈ। ਔਰ ਬਾਕੀ ਸੰਪਰਦਾਵਾਂ, ਸਾਧੂ ਸੰਤ, ਮਹਾਤਮਾ, ਮਹਾਂਪੁਰਸ਼ ਉਹ ਵੀ ਇਸ ਬਾਣੀ ਦਾ ਨਿਤਨੇਮ ਕਰਦੇ ਹਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਜੇਲ੍ਹ ਚਿੱਠੀਆਂ ਪੜ੍ਹੋ, ਉਹਦੇ ਵਿੱਚ ਵੀ ਉਹਨਾਂ ਸਿੰਘਾਂ ਦਾ ਜ਼ਿਕਰ ਹੈ ਜਿਹੜੇ ਜੇਲ੍ਹ ਵਿੱਚ ਬਹੁਤ ਬਾਣੀ ਪੜ੍ਹਦੇ ਸਨ। ਉਹਨਾਂ ਵਿੱਚੋਂ ਅਕਾਲ ਉਸਤਤ ਦੇ ਕੰਠ ਕਰਨ ਵਾਲੇ ਵੀ ਸਿੰਘ ਬਹੁਤ ਸਨ। ਸੋ ਅਕਾਲ ਉਸਤਤ ਬਾਣੀ 'ਚੋਂ ਇਹ ਸਵਈਏ ਹਨ ਜਿਹੜੇ ਆਪਾਂ ਰੋਜ਼ ਪੜ੍ਹਦੇ ਹਾਂ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ। 2 ਸਵਈਆਂ ਦੀ ਕਥਾ ਕੱਲ੍ਹ ਆਪ ਜੀ ਨੇ ਸਰਵਣ ਕੀਤੀ ਹੈ। ਆਓ ਤੀਸਰਾ ਕੀਟ ਪਤੰਗ ਤੋਂ ਮਾਰੇ ਆਰੰਭ ਕਰਦੇ, ਪਿਆਰ ਨਾਲ ਸੁਣੋ। ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕੀਟ ਪਤੰਗ ਕੁਰੰਗ ਪੁੰਜੰਗਮ, ਪੋਤ ਭੂਤ ਭਵਿੱਖ ਪਵਾਨ ਬਣਾਏ।
ਮਹਾਰਾਜ ਦਸਮ ਪਾਤਸ਼ਾਹ ਜੀ ਕਥਨ ਕਰਦੇ ਪਰਮੇਸ਼ਰ ਕਰਤੇ ਨੇ ਬਹੁਤ ਕੁਝ ਬਣਾਇਆ ਹੈ। ਕੀਟ ਕੀੜੇ, ਛੋਟੇ ਛੋਟੇ ਕੀੜੇ ਹਜ਼ਾਰਾਂ ਕਿਸਮ ਦੇ ਹਨ, ਲੱਖਾਂ ਕਿਸਮ ਦੇ ਹਨ। ਐਸੇ ਕੀੜੇ ਵੀ ਹਨ ਜਿਹੜੇ ਸਾਧ ਸੰਗਤ ਜੀ ਬਹੁਤ ਬਰੀਕ ਖੁਰਦਬੀਨ ਨਾਲ ਨਜ਼ਰ ਆਉਂਦੇ ਹਨ। ਦਹੀਂ ਦੇ ਵਿੱਚ ਬੈਕਟੀਰੀਆ ਹਨ ਅਤੇ ਸਾਡੇ ਸਰੀਰ ਵਿੱਚ ਵੀ ਰੋਗਾਂ ਦੇ ਕੀਟਾਣੂ ਹਨ, ਸਭ ਕੀੜੇ ਹੀ ਹਨ। ਔਰ ਖਾਲਸਾ ਜੀ, ਐਸੇ ਐਸੇ ਕੀੜੇ ਹਨ ਅਜੀਬੋ ਗਰੀਬ, ਗਿਣਤੀ ਨਹੀਂ ਹੋ ਸਕਦੀ, ਪਰਮੇਸ਼ਰ ਨੇ ਬਣਾਏ ਹਨ, ਰਚਨਾ ਉਹਦੀ ਹੈ। ਕੀਟ ਪਤੰਗ, ਪਤੰਗੇ ਜਿਹੜੇ ਉੱਡਦੇ ਹਨ, ਜਦੋਂ ਸਾਧ ਸੰਗਤ ਜੀ ਸਾਵਣ ਦਾ ਮਹੀਨਾ ਹੁੰਦਾ, ਮੀਂਹ ਪੈਂਦਾ ਅਤੇ ਸ਼ਾਮ ਵੇਲੇ ਬਹੁਤ ਸਾਰੇ ਰੰਗ ਬਿਰੰਗੇ ਪਤੰਗੇ ਹੁੰਦੇ ਆ ਜਿਹੜੇ ਬਲਬਾਂ ਦੇ ਉੱਤੇ ਦੀਵਿਆਂ ਦੇ ਉੱਤੇ ਪੰਬਟ ਆ ਕੇ ਡਿੱਗਦੇ ਹਨ। ਔਰ ਪਤੰਗਾ ਜਿਹੜਾ ਹੈ ਉਹ ਬਲਦੀ ਸ਼ਮਾਂ ਉੱਤੇ ਸੜ ਜਾਂਦਾ ਹੈ, ਇਹ ਵੀ ਤੁਸੀਂ ਦੇਖਿਆ ਹੋਣਾ। ਦੀਵਾ ਜਿੱਥੇ ਬਲੇਗਾ ਪਤੰਗਾ ਜਾਏਗਾ, ਸੜ ਕੇ ਮਰ ਜਾਏਗਾ। ਇਸ ਕਰਕੇ ਉਹਨੂੰ ਪਰਵਾਨਾ ਵੀ ਕਹਿੰਦੇ ਹਨ, ਉਹਨੂੰ ਬਹੁਤ ਉਹਦੀ ਤਾਰੀਫ ਕਈ ਕੀਤੀ ਜਾਂਦੀ ਹੈ। ਮਹਾਰਾਜ ਕਹਿੰਦੇ ਪਤੰਗੇ ਵੀ ਪਰਮੇਸ਼ੁਰ ਨੇ ਹੀ ਬਣਾਏ ਹਨ। ਆਖੋ ਸਤਨਾਮ ਸ੍ਰੀ ਅਕਾਲ। ਰੱਬ ਤਾਂ ਸਾਨੂੰ ਦਿਸਦਾ ਹੈ, ਪਰ ਅਸੀਂ ਦੇਖਣ ਵਾਲੇ ਬਣੀਏ ਤਾਂ ਸਹੀ। ਨਿਗਾਹ ਮਾਰੋ, ਹਰ ਚੀਜ਼ ਰੱਬ ਦੀ ਬਣਾਈ ਹੋਈ ਹੈ। ਅਸੀਂ ਰੱਬ ਦੀ ਬਣਾਈ ਹੋਈ ਚੀਜ਼ ਦੀ ਨਿੰਦਾ ਤਾਂ ਕਰਦੇ ਹਾਂ, ਉਸਤਤ ਕਦੀ ਨਹੀਂ ਕੀਤੀ। ਜੇ ਕਿਸੇ ਮਾਂ ਬਾਪ ਦੇ ਸਾਹਮਣੇ ਉਹਦੇ ਬਣਾਏ ਹੋਏ ਉਹਦੇ ਬੱਚਿਆਂ ਦੀ ਨਿੰਦਾ ਕਰ ਦਈਏ ਤਾਂ ਮਾਂ ਬਾਪ ਕੀ ਮਹਿਸੂਸ ਕਰਦੇ? ਸਾਨੂੰ ਤਾਰੀਫ ਕਰਨਗੇ ਸਾਡੀ, ਸਾਨੂੰ ਸ਼ਾਬਾਸ਼ ਦੇਣਗੇ, ਬਲਕਿ ਸਾਡਾ ਸਿਰ ਪਾੜਨਗੇ। ਤੂੰ ਕੌਣ ਹੁੰਦਾ ਹੋਏ ਮੇਰੇ ਬਣਾਏ ਹੋਏ ਦੀ ਨਿੰਦਾ ਕਰੇ? ਕਾਰੀਗਰ ਉਹ ਚੀਜ਼ ਬਣਾ ਰਿਹਾ, ਭਾਵੇਂ ਉਹ ਚੀਜ਼ ਕੁਝ ਹੀ ਵੀ ਹੈ, ਤਾਂ ਵੀ ਉਹ ਇਹ ਨਹੀਂ ਚਾਹੁੰਦਾ ਵੀ ਮੇਰੇ ਸਾਹਮਣੇ ਹੀ ਕੋਈ ਕਹਿ ਦੇਵੇ ਵੀ ਇਹ ਕੁਝ ਹੀ ਹੈ। ਬੱਚੇ ਨਾਲਾਇਕ ਵੀ ਹਨ, ਮਾਂ ਬਾਪ ਇਹ ਨਹੀਂ ਚਾਹੁੰਦੇ ਵੀ ਕੋਈ ਬੇਗਾਨਾ ਸਾਡੇ ਸਾਹਮਣੇ ਕਹਿ ਦੇਵੇ ਵੀ ਨਾਲਾਇਕ ਹਨ। ਸਿਆਣੇ ਬੰਦੇ ਕਹਿਣ ਵੀ ਤਾਂ ਬੜੇ ਹਿਸਾਬ ਨਾਲ ਕਹਿੰਦੇ ਆ, ਵੱਡਵੀਂ ਗੱਲ ਨਹੀਂ ਕਰਦੇ, ਨਿੰਦਾ ਨਹੀਂ ਕਰਦੇ ਵੀ ਅਗਲਾ ਗੁੱਸਾ ਕਰੇਗਾ ਮੇਰੇ ਬੱਚੇ ਨੂੰ ਮਾੜਾ ਕਹਿ ਦਿੱਤਾ। ਪਰ ਅੱਜ ਕੱਲ੍ਹ ਦੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੂੰ ਵੀ ਨਿੰਦੀ ਜਾਂਦੀ ਹੈ, ਜਿਹਨੂੰ ਕੋਈ ਮੂੰਹ ਧੋਣਾ ਨਹੀਂ ਆਉਂਦਾ ਉਹ ਬਾਬੇ ਸ੍ਰੀ ਚੰਦ ਉੱਤੇ ਉਂਗਲ ਉਠਾ ਦਿੰਦਾ, ਕੋਈ ਬਾਬੇ ਲਖਮੀ ਚੰਦ ਨੂੰ ਮਾੜਾ ਕਹਿ ਦਿੰਦਾ। ਖਾਲਸਾ ਜੀ, ਪਰਮੇਸ਼ੁਰ ਦੀ ਬਣਾਈ ਹੋਈ ਚੀਜ਼ ਨੂੰ ਜੇ ਨਿੰਦੋਗੇ ਪਰਮੇਸ਼ੁਰ ਦੀ ਖੁਸ਼ੀ ਨਹੀਂ ਮਿਲੇਗੀ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਨਿੰਦੋ ਨਾ ਹੀ ਕਾਹੂੰ ਬਤ, ਕਿਸੇ ਗੱਲ ਕਰਕੇ ਵੀ ਨਾ ਨਿੰਦੋ। ਇਹ ਖਸਮ ਕਾ ਕੀ ਆ, ਖਸਮ ਦੀ ਬਣਾਈ ਖੇਡ ਹੈ, ਵਾਹਿਗੁਰੂ ਨੇ ਬਣਾਇਆ। ਜੇ ਵਾਹਿਗੁਰੂ ਦੇ ਬਣਾਏ ਨੂੰ ਮਾੜਾ ਕਹਾਂਗੇ, ਵਾਹਿਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਨਹੀਂ ਚੜਾਂਗੇ। ਉਹਦੀ ਖੁਸ਼ੀ ਲੈਣੀ ਹੈ ਤਾਂ ਉਹਦੇ ਬਣਾਏ ਨੂੰ ਵੇਖੋ ਅਤੇ ਵਿਸਮਾਦ ਵਿੱਚ ਆਓ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ। ਹਰ ਚੀਜ਼ ਬੰਦੇ ਨੂੰ ਖੁਸ਼ੀ ਦੇ ਸਕਦੀ ਹੈ, ਦੇਖਣ ਵਾਲਾ ਨਜ਼ਰੀਆ ਠੀਕ ਕਰ ਲਓ। ਕੀਟ ਪਤੰਗ ਕੀੜੇ ਕਿਹਨੇ ਬਣਾਏ ਨੇ? ਵਾਹਿਗੁਰੂ ਨੇ। ਪਤੰਗੇ ਕਿਹਨੇ ਬਣਾਏ ਨੇ? ਵਾਹਿਗੁਰੂ ਨੇ। ਕੀਟ ਪਤੰਗ ਕੁਰੰਗ ਭੁਜੰਗਮ, ਕੁਰੰਗ ਕਹਿੰਦੇ ਨੇ ਹਿਰਣਾਂ ਨੂੰ। ਜੰਗਲ ਦੇ ਵਿੱਚ 12 ਸਿੰਘੇ ਹਿਰਨ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਫਿਰਦੇ ਨੇ, ਰੋਜ਼ ਫਿਰਦੇ ਨੇ। ਇਹ ਕਿਹਨੇ ਬਣਾਏ ਨੇ? ਇਹ ਵੀ ਉਸ ਕਰਤੇ ਦੀ ਰਚਨਾ ਹੈ, ਇੰਨੀਆਂ ਛਾਲਾਂ ਮਾਰਦੇ ਉੱਡਦੇ ਜਾਂਦੇ ਆ। ਭੁਜੰਗਮ ਕਹਿੰਦੇ ਸੱਪਾਂ ਨੂੰ, ਧਰਤੀ ਦਾ ਅੰਗ ਹੈ ਭੁਜੰਗ, ਧਰਤੀ ਦੇ ਵਿੱਚ ਰਹਿੰਦਾ ਹੈ, ਪੋਏ ਅੰਗ ਵੀ ਕਹਿ ਦਿੰਦੇ। ਉਹ ਜਿਹੜਾ ਧਰਤੀ ਦੇ ਵਿੱਚ ਰਹਿੰਦਾ ਹੈ, ਧਰਤੀ ਉਹਨੂੰ ਥਾਂ ਦਿੰਦੀ ਹੈ। ਉਹ ਜਿਹੜੇ ਅਨੇਕਾਂ ਕਿਸਮ ਦੇ ਨਾਗ ਭੁਜੰਗ ਹਨ, ਉਹ ਵੀ ਉਸੇ ਨੇ ਬਣਾਏ ਹਨ। ਆਖੋ ਸਤਨਾਮ ਸ੍ਰੀ ਵਾਹਿ। ਹਾਂਜੀ,
ਭੂਤ ਭਵਿੱਖ ਭਵਾਨ ਬਣਾਏ,
ਭੂਤ ਕਾਲ ਵੀ ਉਹਨੇ ਬਣਾਇਆ ਹੈ ਅਤੇ ਭਵਿੱਖ ਆਉਣ ਵਾਲਾ ਸਮਾਂ ਵੀ ਉਹਨੇ ਬਣਾਇਆ ਹੈ ਅਤੇ ਜਿਹੜਾ ਵਰਤਮਾਨ ਚੱਲ ਰਿਹਾ ਇਹ ਵੀ ਉਹਦੀ ਰਚਨਾ ਹੈ। ਭੂਤ ਕਾਲ ਵਿੱਚ ਜਿੰਨੇ ਜੀਵ ਬਣ ਕੇ ਹੋ ਚੁੱਕੇ ਨੇ, ਡਾਇਨਾਸੌਰ ਵਰਗੇ ਹੋਰ, ਉਹ ਵੀ ਉਹਦੀ ਰਚਨਾ ਹੈ। ਜਿਹੜੇ ਹੁਣ ਵਰਤਮਾਨ ਸਮੇਂ 'ਚ ਜੀਵ ਚੱਲ ਰਹੇ ਨੇ, ਇਹ ਵੀ ਉਹਦੀ ਰਚਨਾ ਹੈ ਅਤੇ ਜਿਹੜੇ ਆਉਣ ਵਾਲੇ ਸਮੇਂ 'ਚ ਪੈਦਾ ਹੋਣੀਆਂ ਨੇ ਨਸਲਾਂ, ਉਹ ਵੀ ਉਹਦੀ ਰਚਨਾ ਹੈ। ਇਹ ਨਹੀਂ ਵੀ ਪਹਿਲਾਂ ਰੱਬ ਕੋਈ ਹੋਰ ਸੀ ਅਤੇ ਹੁਣ ਰੱਬ ਕੋਈ ਹੋਰ ਹੈ ਅਤੇ ਆਉਣ ਵਾਲੇ ਸਮੇਂ 'ਚ ਰੱਬ ਬਦਲ ਜਾਏਗਾ, ਐਸਾ ਨਹੀਂ ਹੋ ਸਕਦਾ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰੂ ਸਾਹਿਬ ਕਹਿੰਦੇ ਭੂਤ ਕਾਲ ਵਰਤਮਾਨ ਕਾਲ ਤੇ ਭਵਿੱਖ ਕਾਲ ਵਿੱਚ ਕਰਤਾ ਪੁਰਖ ਇੱਕੋ ਹੀ ਹੈ।
ਦੇਵ ਅਦੇਵ ਖਪੇ ਅਹਮੇਵ,
ਦੇਵਤੇ ਦੇਵਤੇ ਕਹਿੰਦੇ ਜਿਹੜੇ ਦਿਵਯ ਪ੍ਰਕਾਸ਼ ਦੇ ਸੰਯੁਕਤ ਹੁੰਦੇ ਹਨ ਉਹਨਾਂ ਨੂੰ ਕਹਿੰਦੇ ਦੇਵਤਾ। ਜਿਹਦੇ ਅੰਦਰ ਦੈਵੀ ਪ੍ਰਕਾਸ਼ ਨੂਰਾਨੀ ਪ੍ਰਕਾਸ਼ ਹੋਵੇ ਉਹਨੂੰ ਕਹਿੰਦੇ ਦੇਵਤਾ। ਜਿਹੜੇ ਗਿਆਨਵਾਨ ਹਨ ਦੇਵਤੇ ਹਨ, ਜਿਹੜੇ ਅਗਿਆਨੀ ਹਨ ਉਹ ਰਾਕਸ਼ਸ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਕਰਮ ਜੇ ਪੁਰਖ ਕਮਾਵੇ, ਚੰਗੇ ਕੰਮ ਕਰਦਾ ਹੈ, ਲੋਕ ਕਹਿੰਦੇ ਨੇ ਬੰਦਾ ਬੜਾ ਦੇਵਤਾ ਹੈ। ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ, ਉਹ ਦੇਵਤਾ ਹੈ। ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਭੈੜੇ ਕੰਮ ਕਰਦਾ ਹੈ, ਨਾਮ ਅਸੁਰ ਤਾਂ ਕੋ ਜਗ ਧਰਹੀ, ਉਹਨੂੰ ਕਹਿੰਦੇ ਬੜਾ ਰਾਕਸ਼ਸ ਹੈ, ਬੜਾ ਰਾਕਸ਼ਸ ਬੰਦਾ, ਬੜਾ ਭੈੜਾ ਬੰਦਾ। ਸੋ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਦੇਵਤੇ ਸ਼ੁਭ ਕਰਮ ਕਰਨ ਵਾਲੇ ਨੇ ਔਰ ਜਿਹੜੇ ਨਾ ਚੰਗੇ ਕੰਮ ਕਰਨ ਵਾਲੇ ਅਦੇਵ ਭੈੜੇ ਹਨ, ਰਾਕਸ਼ਸ ਹਨ, ਦੁਨੀਆ ਨੂੰ ਮਾਰਦੇ ਹਨ, ਜ਼ੁਲਮ ਕਰਦੇ ਹਨ, ਅੱਤਿਆਚਾਰ ਕਰਦੇ ਹਨ, ਇਹ ਦੋਵੇਂ ਹੀ ਹੰਕਾਰ 'ਚ ਫਸੇ ਹੋਏ ਹਨ। ਚੰਗੇ ਬੰਦਿਆਂ ਨੂੰ ਆਪਣੀ ਚੰਗਿਆਈ ਦਾ ਹੰਕਾਰ ਆ ਜਾਂਦਾ ਹੈ। ਦੇਵਤਿਆਂ ਦਾ ਰਾਜ ਜਦੋਂ ਖੁੱਸਦਾ ਹੈ ਉਹਨਾਂ ਕੋਲੋਂ ਦੈਂਤ ਰਾਜ ਖੋਹ ਲੈਂਦੇ ਹਨ। ਚੰਡੀ ਦੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਸਾਧੂ ਸਤਿਯੁਗ ਬੀਤਿਆ ਅਧਸੀਲੀ ਤ੍ਰੇਤਾ ਆਇਆ, ਨੱਚੀ ਕਲ ਸਰੋਸਰੀ ਕਲ ਨਾਰਦ ਡੋਰੂ ਵਾਇਆ, ਅਭਿਮਾਨ ਉਤਾਰਨ ਦੇਵਤਿਆਂ ਮੈਖਾ ਸੁਰਸੁੰਡ ਉਪਾਇਆ, ਜੀਤ ਲਏ ਤਿੰਨ ਦੇਵਤੇ ਤਿਹੋਂ ਲੋਕੀ ਰਾਜ ਕਮਾਇਆ, ਵੱਡਾ ਵੀਰ ਅਖਾਇਕ ਹੈ ਸਿਰ ਉੱਪਰ ਛਤਰ ਫਿਰਾਇਆ। ਇਹਦਾ ਮਤਲਬ ਹੈ ਵੀ ਦੇਵਤਿਆਂ ਨੂੰ ਹੰਕਾਰ ਹੋ ਗਿਆ ਸੀ। ਜਦੋਂ ਚੰਗੇ ਬੰਦਿਆਂ ਨੂੰ ਹੰਕਾਰ ਹੋ ਜਾਂਦਾ, ਰੱਬ ਮਾੜਿਆਂ ਨੂੰ ਹੱਲਾ ਸ਼ੇਰੀ ਦੇ ਦਿੰਦਾ ਵੀ ਇਹਨਾਂ ਦਾ ਹੰਕਾਰ ਤੋੜ ਦਿਓ। ਇਹ ਖੇਡ ਉਹਦੀ ਹੈ। ਜਦੋਂ ਮਾੜਿਆਂ ਨੂੰ ਹੰਕਾਰ ਹੋ ਜਾਂਦਾ ਫਿਰ ਉਹਨਾਂ ਦਾ ਤੋੜਨ ਲਈ ਚੰਗਿਆਂ ਨੂੰ ਹੱਲਾ ਸ਼ੇਰੀ ਦੇ ਦਿੰਦਾ। ਕੰਮ ਇੱਦਾਂ ਹੀ ਚੱਲਦਾ ਰਹਿੰਦਾ। ਇਹ ਅੱਜ ਦੀ ਗੱਲ ਨਹੀਂ, ਅਨਾਦੀ ਕਾਲ ਤੋਂ ਚੱਲੀ ਆਉਂਦੀ ਹੈ। ਦੇਵਤੇ ਅਤੇ ਦੈਂਤ ਲੜੀ ਜਾਂਦੇ ਆ, ਅੱਜ ਵੀ ਲੜ ਰਹੇ ਆ, ਅੱਗੇ ਵੀ ਲੜ ਰਹੇ, ਪਰ ਹਉਮੈ ਦੋਵਾਂ 'ਚ ਬੜੀ ਹੁੰਦੀ ਹੈ, ਲੜਾਈ ਹੁੰਦੀ ਹਉਮੈ ਨਾਲ। ਦੇਵ ਅਦੇਵ ਖਪੇ ਅਹੰਮੇਵ, ਅਹੰਮੇਵ ਦਾ ਅਰਥ ਹੈ ਹੰਕਾਰ। ਚੰਗਿਆਂ ਦੇ ਮਾੜਿਆਂ ਨੂੰ, ਦੇਵਤਿਆਂ ਦੇ ਦੈਂਤਾਂ ਨੂੰ ਹੰਕਾਰ ਖਾ ਗਿਆ। ਦੇਵਤਿਆਂ ਨੂੰ ਇਹ ਹੰਕਾਰ ਹੈ ਵੀ ਅਸੀਂ ਬੜੇ ਚੰਗੇ ਹਾਂ, ਦੈਂਤਾਂ ਨੂੰ ਇਹ ਹੰਕਾਰ ਹੈ ਅਸੀਂ ਬੜੇ ਤਾਕਤਵਾਰ ਹਾਂ, ਸਾਡੇ ਨਾਲ ਦਾ ਹੈ ਹੀ ਕੋਈ ਨਹੀਂ। ਕਿਉਂਕਿ ਦੈਂਤਾਂ 'ਚ ਤਮ ਗੁਣ ਹੁੰਦਾ ਅਤੇ ਤਾਕਤ ਜ਼ਿਆਦਾ ਹੁੰਦੀ ਹੈ। ਉਹ ਤਾਕਤ ਦੇ ਵਿੱਚ ਦੈਵੀ ਗੁਣ, ਚੰਗੇ ਗੁਣ ਨਹੀਂ ਹੁੰਦੇ, ਔਗਣ ਹੁੰਦੇ ਆ, ਪਰ ਹੰਕਾਰ ਤਾਂ ਔਗਣ ਹੀ ਹੈ, ਉਹ ਤਾਂ ਆ ਹੀ ਜਾਣਾ। ਜੇ ਚੰਗਿਆਂ ਨੂੰ ਹੰਕਾਰ ਆ ਜਾਂਦਾ, ਮਾੜਿਆਂ ਨੂੰ ਨਹੀਂ ਆਏਗਾ। ਚੰਗਿਆਂ ਨੂੰ ਜਿਹੜੇ ਉਹਨਾਂ ਨੂੰ ਹੰਕਾਰ ਆ ਜਾਂਦਾ, ਦੈਂਤਾਂ ਨੂੰ ਵੀ ਆ ਜਾਂਦਾ। ਸਾਹਿਬ ਕਲਗੀਧਰ ਜੀ ਲਿਖਦੇ, ਦੇਵ ਅਦੇਵ ਖਪੇ ਅਹੰਮੇਵ, ਦੇਵਤੇ ਅਤੇ ਦੈਂਤ ਹੰਕਾਰ 'ਚ ਹੀ ਖੱਪ ਖੱਪ ਕੇ ਮਰਦੇ। ਅਸੀਂ ਵੱਡੇ, ਅਸੀਂ ਤਗੜੇ, ਅਸੀਂ ਚੰਗੇ, ਆਪਸ ਦੀ ਲੜ ਲੜ ਕੇ ਮਰੀ ਜਾਂਦੇ। ਅੱਜ ਵੀ ਮਰ ਰਹੇ ਲੜ ਲੜ ਕੇ। ਕਿਸੇ ਵੀ ਗੱਲ 'ਤੇ ਜੇ ਕੋਈ ਝਗੜਾ ਹੈ, ਦੋ ਪਾਰਟੀਆਂ ਬਣ ਜਾਂਦੀਆਂ। ਕੋਈ ਮੁੱਦਾ ਛਿੜ ਜਾਵੇ, ਉਸ ਮੁੱਦੇ 'ਤੇ ਦੋ ਪਾਰਟੀਆਂ ਬਣ ਜਾਂਦੀਆਂ। ਇੱਕ ਉਹਦੇ ਹੱਕ 'ਚ ਖਲੋ ਜਾਂਦੇ ਆ, ਇੱਕ ਵਿਰੋਧ 'ਚ ਖਲੋ ਜਾਂਦੇ। ਪਰ ਈਗੋ ਦੋਵਾਂ ਦੀ ਬੜੀ ਸਿਰ ਚੁੱਕ ਕੇ ਖੜਦੀ ਹੈ, ਹੰਕਾਰ ਦੋਵਾਂ ਵਿੱਚ ਹੁੰਦਾ। ਇਹ ਨਹੀਂ ਵੀ ਇੱਕ ਬੰਦਾ, ਜੇ ਇੱਕ ਨਿਮਰਤਾ ਜਾ ਜਾਵੇ ਤਾਂ ਲੜਾਈ ਹੋਣੀ ਨਹੀਂ, ਟਲ ਜਾਣੀ ਹੈ, ਪਰ ਨਹੀਂ, ਹੰਕਾਰ ਹੈ। ਖਪੇ ਅਹਮੇਵ, ਹਾਂਜੀ,
ਨਾ ਭੇਵ ਲਖਿਓ ਭਰਮ ਸਿਉ ਪਰਮਾਏ,
ਪਰਮਾਤਮਾ ਦਾ ਭੇਦ ਨਹੀਂ ਲਖਿਓ, ਨਹੀਂ ਪਾਇਆ। ਨਾ ਭੇਵ ਲਖਿਓ, ਪਰਮਾਤਮਾ ਦਾ ਭੇਵ ਨਹੀਂ ਪਾਇਆ, ਭਰਮ ਸਿਉ ਭਰਮਾਏ, ਭਰਮਾਂ ਵਿੱਚ ਹੀ ਭਰਮ ਭਰਮ ਕੇ ਮਰ ਗਏ, ਭਰਮ ਵਿੱਚ ਜ਼ਿੰਦਗੀ ਲੰਘ ਗਈ। ਉਹ ਜਿਹੜੇ ਨਿਸ਼ਾਨੇ 'ਤੇ ਪਹੁੰਚਣਾ ਸੀ ਬੰਦੇ ਨੇ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਪਰ ਭਰਮ ਐਸਾ ਚੰਦਰਾ ਉੱਧਰ ਧਿਆਨ ਹੀ ਨਹੀਂ ਜਾਣ ਦਿੰਦਾ ਵੀ ਮੈਂ ਤਾਂ ਆਪਣਾ ਅਸਲੀ ਕੰਮ ਕਰਨਾ ਸੀ, ਬੰਦਗੀ ਕਰਨੀ ਸੀ, ਉਹ ਭੁੱਲ ਹੀ ਗਈ। ਬਲਕਿ ਬੰਦੇ ਨੂੰ ਹਰ ਵੇਲੇ ਮੈਂ ਤੂੰ ਤੂੰ ਮੈਂ ਹੀ ਮਾਰੀ ਜਾਂਦੀ ਹੈ, ਭਰਮਾਂ 'ਚ ਹੀ ਪਏ ਹੈ, ਲੜੀ ਜਾਂਦੇ, ਆਹ ਗੱਲ ਕਿਵੇਂ ਆ, ਆਹ ਗੱਲ ਕਿਵੇਂ ਆ, ਨਿੱਕੀਆਂ ਨਿੱਕੀਆਂ ਬੇਮਤਲਬੀਆਂ ਗੱਲਾਂ ਕਰੀ ਜਾਣਗੇ। ਜਿਹੜੀ ਆਤਮਾ ਦੇ ਕਲਿਆਣ ਵਾਲੀ ਗੱਲ ਹੈ, ਭਲੇ ਵਾਲੀ ਗੱਲ ਹੈ, ਉਹ ਕਰਦੇ ਹੀ ਕੋਈ। ਜਿਹੜੀ ਗੱਲ ਪਰਮੇਸ਼ੁਰ ਦੇ ਬਾਰੇ, ਜੀਵ ਦੇ ਬਾਰੇ ਹੈ, ਸ਼ੁੱਧ ਆਤਮਾ ਪਰਮਾਤਮਾ 'ਚ ਕਿਵੇਂ ਭੇਦ ਅਭੇਦ ਹੋਣੀ ਹੈ, ਉਹ ਨਹੀਂ ਜਾਣਦੇ। ਨਾ ਭੇਵ ਲਖਿਓ, ਮਹਾਰਾਜ ਕਹਿੰਦੇ ਪਰਮੇਸ਼ੁਰ ਦਾ ਭੇਦ ਨਹੀਂ ਪਾਇਆ। ਭਰਮ ਸਿਓ ਭਰਮਾਏ, ਅਵਿਦਿਆ ਅਗਿਆਨਤਾ ਰਾਗ ਦੁਵੈਸ਼ ਦੇ ਭਰਮ ਵਿੱਚ ਹੀ ਭਰਮ ਭਰਮ ਕੇ ਮਰ ਗਏ।
ਵੇਦ ਪੁਰਾਨ ਕਤੇ ਬੁਕਰਾਨ
ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਜਿੰਨੇ ਵੀ ਵੇਦ, ਚਾਰ ਵੇਦ, ਚਾਰ ਕਤੇਬ ਤੇ 18 ਪੁਰਾਣ ਹਨ,
ਹਸੇਬ ਥਕੇ ਕਰ ਹਾਥ ਨਿਆਏ,
ਉਹ ਸਾਰਿਆਂ ਨੇ ਹਿਸਾਬ ਲਾ ਲਾ ਕੇ ਬੜੀਆਂ ਦਲੀਲਾਂ ਦੱਸੀਆਂ, ਪਰਮੇਸ਼ੁਰ ਦਾ ਹਿਸਾਬ ਨਹੀਂ ਕਰ ਸਕੇ। ਨਾ ਹਸੇਬ ਲਖਿਓ, ਹਸੇਬ ਦਾ ਅਰਥ ਹੈ ਹਿਸਾਬ ਕਰਨਾ, ਹਿਸਾਬ ਨਹੀਂ ਪਰਮੇਸ਼ੁਰ ਦਾ ਕਿਸੇ ਨੂੰ ਆਇਆ, ਲੇਖੇ ਵਿੱਚ ਨਹੀਂ ਆਉਂਦਾ ਪਰਮੇਸ਼ੁਰ, ਲੇਖੇ ਬਾਜ ਅਲੱਖ, ਉਹ ਲੇਖੇ ਤੋਂ ਪਰੇ ਆ। ਅਤੇ ਇਹ ਇਨਸਾਨ ਲੈ ਕੇ ਕਲਮਾ ਉਹਦੇ ਲੇਖੇ ਲਿਖਣ ਲੱਗ ਜਾਂਦੇ ਆ, ਭਲਿਆ ਤੂੰ ਆਪਣਾ ਲੇਖਾ ਨਹੀਂ ਲਿਖ ਸਕਦਾ, ਪਰਮੇਸ਼ੁਰ ਦਾ ਲੇਖਾ ਕਿਵੇਂ ਲਿਖੇਗਾ। ਸਿੱਖ ਪੰਥ ਦੀ ਮਹਾਨ ਸ਼ਖਸੀਅਤ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੀਰਤਨੀਏ, ਗੁਰੂ ਦਰਬਾਰ 'ਚ ਆਏ ਨੇ ਜੀ, ਆਇਆਂ ਨੂੰ ਮਹਾਂਪੁਰਸ਼ਾਂ ਤੋਂ ਆਪਾਂ ਕੀਰਤਨ ਸਰਵਣ ਕਰਨਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਬੜੇ ਬੜੇ ਹਿਸਾਬ ਕੀਤੇ, ਥੱਕ ਗਏ, ਪਰ ਹਿਸਾਬਾਂ ਕਿਤਾਬਾਂ ਨਾਲ ਵਾਹਿਗੁਰੂ ਥੋੜ੍ਹਾ ਕਾਬੂ ਆਉਂਦਾ। ਜਿੰਨੇ ਮਰਜ਼ੀ ਹਿਸਾਬ ਕਰੀ ਜਾਓ, ਉਹ ਲੇਖੇ 'ਚ ਆਉਣ ਵਾਲਾ ਨਹੀਂ ਹੈ।
ਪੂਰਨ ਪ੍ਰੇਮ ਪ੍ਰਭਾਵ ਬਿਨਾ,
ਉਹ ਪਰਮੇਸ਼ੁਰ ਪ੍ਰੇਮ ਦੇ ਪ੍ਰਭਾਵ ਨਾਲ ਮਿਲਦਾ, ਪਰ ਇਹਨਾਂ ਲੋਕਾਂ ਕੋਲ ਤਾਂ ਪ੍ਰੇਮ ਦੀ ਖੁਸ਼ਬੂ ਹੈ ਹੀ ਕੋਈ ਨਹੀਂ, ਇਹ ਤਾਂ ਪ੍ਰੇਮ ਤੋਂ ਸੱਖਣੇ ਹਨ। ਪੂਰਨ ਪ੍ਰੇਮ ਪ੍ਰਭਾਵ ਬਿਨਾ, ਬਿਨਾਂ ਪੂਰੇ ਪਿਆਰ ਦੇ, ਪੂਰਨ ਭਾਵਨਾ ਦੇ, ਪੂਰੀ ਸ਼ਰਧਾ ਦੇ,
ਪਾਸਿਓ ਕਿਨ ਸਿਰੇ ਪਦਮਾਵਤ ਪਾਏ।
ਦੁਨਿਆਵੀ ਵਡਿਆਈ ਜਿਹੜੀ ਹੈ, ਦੁਨਿਆਵੀ ਪੱਤ, ਇੱਜ਼ਤ ਮਾਣ ਮੇਰੀ ਹੋਵੇ, ਮੇਰੀ ਸੋਭਾ ਹੋਵੇ, ਮੈਨੂੰ ਸਾਰੇ ਵਾਹ ਵਾਹ ਕਹਿਣ, ਮੇਰੀ ਪੱਤ ਬਣੀ ਰਹੇ, ਉਹਦੇ ਵਾਸਤੇ ਬੰਦਾ ਕਈ ਇਹੋ ਜਿਹੇ ਕੰਮ ਕਰਦਾ ਜਿਹੜੇ ਸੋਭਾ ਨਹੀਂ ਦਿੰਦੇ, ਪਰ ਸੋਭਾ ਖੱਟਣ ਵਾਸਤੇ, ਸੋਭਾ ਲੈਣ ਵਾਸਤੇ ਪਿਛਲੀ ਸੋਭਾ ਵੀ ਗਵਾ ਲੈਂਦਾ। ਜਿਹੜੀ ਸੋਭਾ ਸਾਧ ਸੰਗਤ ਦੀ ਬੰਦਗੀ ਕਰਕੇ, ਸੇਵਾ ਕਰਕੇ ਸਾਧ ਸੰਗਤ 'ਚ ਆ ਕੇ ਮਿਲਣੀ ਹੈ, ਉਹ ਯਤਨਾਂ ਨਾਲ ਨਹੀਂ ਮਿਲਣੀ, ਉਹ ਤਾਂ ਕਿਰਪਾ ਨਾਲ ਮਿਲਣੀ ਹੈ। ਜੇ ਕੋ ਆਪਣੀ ਸੋਭਾ ਲੋਰ ਹੈ, ਸਾਧ ਸੰਗ ਇਹ ਹੋਮੈ ਛੋਰ ਹੈ, ਪਰ ਉਹ ਸੋਭਾ ਖੱਟਣ ਪਿੱਛੇ ਆਪਣੀ ਰਹਿੰਦੀ ਖੁੰਦੀ ਪਹਿਲੀ ਵੀ ਗਵਾ ਲੈਂਦੇ ਹੈ ਕਈ। ਮਹਾਰਾਜ ਕਹਿੰਦੇ ਇੱਦਾਂ ਪਰਮੇਸ਼ੁਰ ਨਹੀਂ ਪ੍ਰਾਪਤ ਹੁੰਦਾ। ਪਦਮਾਪਤੀ ਕਹੀਏ, ਲਕਸ਼ਮੀ ਦਾ ਸੁਆਮੀ, ਮਾਇਆ ਦਾ ਪਤੀ, ਜੋ ਅਕਾਲ ਪੁਰਖ ਹੈ, ਉਹਦੀ ਪ੍ਰਾਪਤੀ ਭਾਈ ਇਹਨਾਂ ਯਤਨਾਂ ਨਾਲ ਨਹੀਂ ਹੁੰਦੀ।
ਆਦਿ ਅਨੰਤ ਅਗਾਧ ਅਦਵੈਖ,
ਉਹ ਪਰਮਾਤਮਾ ਵਾਹਿਗੁਰੂ ਆਦਿ ਕਾਲ ਤੋਂ ਜੋਤੀ ਸਰੂਪ ਹੈ, ਆਦਿ ਤੋਂ ਅਨਾਦ ਹੈ, ਭਾਵ ਉਹਦਾ ਮੁੱਢ ਕੋਈ ਨਹੀਂ, ਉਹ ਸਾਰਿਆਂ ਦਾ ਆਦ ਹੈ, ਪਰ ਉਹਦਾ ਆਦ ਕੋਈ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਨੰਤ, ਹਰ ਚੀਜ਼ ਦਾ ਅੰਤ ਹੈ, ਵਾਹਿਗੁਰੂ ਦਾ ਅੰਤ ਕੋਈ ਨਹੀਂ ਹੈ, ਉਹ ਬੇਅੰਤ ਹੈ। ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ, ਉਹਦੇ ਬਾਰੇ ਸਾਰੇ ਸ਼ਾਸਤਰ, ਵੇਦ, ਸਿਮਰਤ, ਪੁਰਾਣ ਬੇਅੰਤੀ ਕਹਿੰਦੇ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕੋਲੋਂ ਸਿੱਖਾਂ ਨੇ ਪ੍ਰਸ਼ਨ ਕਰਕੇ ਪੁੱਛਿਆ, ਮਹਾਰਾਜ ਆਪ ਜੀ ਦੀ ਬਾਣੀ ਕਹਿੰਦੀ ਹੈ ਵੀ ਅਕਾਲ ਪੁਰਖ ਦਾ ਰੂਪ ਹਨ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਵਿੱਚ ਅਤੇ ਰੱਬ ਵਿੱਚ ਕੋਈ ਫਰਕ ਨਹੀਂ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਪਰ ਸੱਚੇ ਪਾਤਸ਼ਾਹ ਜੀ ਆਪਣੀ ਤਾਕਤ ਬਾਰੇ ਆਪਣੀ ਸ਼ਕਤੀ ਬਾਰੇ, ਆਪਣੇ ਅੰਤ ਬਾਰੇ ਸਾਰਿਆਂ ਨੂੰ ਨੌਲੇਜ ਹੁੰਦੀ ਹੈ ਵੀ ਮੇਰੀ ਕਿੰਨੀ ਕੁ ਤਾਕਤ ਹੈ, ਕਿੰਨੀ ਕੁ ਮੇਰੀ ਸਮਰੱਥਾ ਹੈ, ਕਿੰਨੀ ਕੁ ਮੇਰੀ ਪਾਇਆ ਹੈ, ਕਿੰਨੀ ਕੁ ਮੇਰੀ ਚਾਦਰ ਹੈ, ਮੈਂ ਕਿੰਨੇ ਕੁ ਪੈਰ ਪਸਾਰਨੇ ਨੇ। ਹਰ ਬੰਦੇ ਨੂੰ ਆਪਣੀ ਤਾਕਤ ਦਾ, ਆਪਣੇ ਬੈਂਕ ਬੈਲੈਂਸ ਦਾ, ਆਪਣੀ ਸਰੀਰਕ ਸ਼ਕਤੀ ਦਾ, ਆਪਣੇ ਪਰਿਵਾਰ ਦੀ ਸ਼ਕਤੀ ਦਾ ਅਨੁਭਵ ਹੁੰਦਾ ਹੈ। ਗਰੀਬ ਨਿਵਾਜ, ਗੁਰੂ ਨਾਨਕ ਦੇਵ ਜੀ ਤਾਂ ਪਰਮੇਸ਼ਰ ਆਪ ਆਏ ਨੇ, ਫਿਰ ਉਹਨਾਂ ਨੇ ਆਪਣੇ ਅੰਤ ਬਾਰੇ ਪੂਰੀ ਜਾਣਕਾਰੀ ਕਿਉਂ ਨਹੀਂ ਦੱਸੀ? ਬਾਣੀ 'ਚ ਬੇਅੰਤ ਕਿਉਂ ਲਿਖਿਆ ਹੈ ਵੀ ਜੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਹਨ ਤਾਂ ਆਪਣੀ ਤਾਕਤ ਬਾਰੇ ਤਾਂ ਉਹ ਜਾਣਦੇ ਹੀ ਨੇ, ਅਤੇ ਫਿਰ ਉਹ ਦੱਸ ਦਿੰਦੇ ਆ ਵੀ ਇੰਨੀ ਕੁ ਸਾਡੀ ਸਮਰੱਥਾ ਹੈ, ਇੱਥੋਂ ਤੱਕ ਹੈ। ਉਹਨਾਂ ਨੇ ਵੀ ਬੇਅੰਤ ਕਹਿ ਦਿੱਤਾ ਪਰਮੇਸ਼ਰ ਨੂੰ। ਆਪਣੇ ਬਾਰੇ ਤਾਂ ਸਾਰੇ ਜਾਣਦੇ ਆ। ਗੁਰੂ ਅਰਜਨ ਸਾਹਿਬ ਹੱਸ ਪਏ, ਕਹਿਣ ਲੱਗੇ ਭੋਲੀਆਂ ਗੱਲਾਂ ਕਰਦੇ ਹੋ ਭੋਲਿਓ, ਜਿਹੜਾ ਹੈ ਹੀ ਬੇਅੰਤ, ਉਹ ਅੰਤ ਆਪਣਾ ਕਿਵੇਂ ਦੱਸੇ? ਸਾਡੀ ਤਾਕਤ ਦਾ ਅੰਤ ਹੈ, ਅਸੀਂ ਸੰਸਾਰੀ ਜੀਵ ਹਾਂ। ਗੁਰੂ ਨਾਨਕ ਸਾਹਿਬ ਦੀ ਤਾਕਤ ਦਾ ਅੰਤ ਹੀ ਕੋਈ ਨਹੀਂ, ਉਹ ਬੇਅੰਤ 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 ਕੋ ਕਰੰਤ ਪਾਠ ਵੇਖੀਏ, ਅਨੰਤ ਹੈ, ਬੇਅੰਤ ਹੈ। ਅਗਾਧ ਅਦਵੈਖ, ਉਹ ਪਰਮੇਸ਼ਰ ਡੂੰਘੇ ਤੋਂ ਡੂੰਘਾ ਹੈ, ਉਹਦੀ ਗਹਿਰਾਈ ਨੂੰ ਕੋਈ ਨਹੀਂ ਮਾਪ ਸਕਦਾ। ਔਰ ਦੁਵੈਸ਼ ਤੋਂ ਰਹਿਤ ਹੈ, ਕਿਸੇ ਨਾਲ ਰਾਗ ਨਹੀਂ, ਕਿਸੇ ਨਾਲ ਦੁਵੈਸ਼ ਨਹੀਂ। ਸਾਡੇ ਵਿੱਚ ਦੁਬਦਾ ਹੈ, ਇਹ ਆਪਣਾ ਉਹ ਬਗਾਨਾ, ਇਹ ਚੰਗਾ ਉਹ ਮਾੜਾ, ਇਹ ਵੱਡਾ ਇਹ ਛੋਟਾ, ਅਸੀਂ ਹਰ ਚੀਜ਼ ਨੂੰ ਦੋ ਅੱਖਾਂ ਨਾਲ ਦੇਖਦੇ ਹਾਂ, ਦੁਵੈਤ ਦ੍ਰਿਸ਼ਟੀ ਸਾਡੀ। ਅਕਾਲ ਪੁਰਖ ਅਦੁਵੈਖ ਹੈ, ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ। ਹਾਂਜੀ,
ਸੋ ਭੂਤ ਭਵਿੱਖ ਭਵਾਨ ਅਪੈ ਹੈ,
ਉਹ ਭੂਤ ਕਾਲ ਵਿੱਚ ਵੀ ਅਤੇ ਵਰਤਮਾਨ ਕਾਲ ਵਿੱਚ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਪੈ ਹੈ। ਉਹਨੂੰ ਨਾ ਪਹਿਲਾਂ ਡਰ ਸੀ, ਨਾ ਹੁਣ ਕਿਸੇ ਦਾ ਡਰ ਹੈ, ਨਾ ਉਹਨੂੰ ਅੱਗੇ ਕੋਈ ਖਤਰਾ ਹੋਣਾ। ਸਾਨੂੰ ਪਹਿਲਾਂ ਵੀ ਕਈ ਖਤਰੇ ਆਏ ਨੇ, ਹੁਣ ਵੀ ਕਈ ਖਤਰੇ ਸਾਡੇ ਸਾਹਮਣੇ ਖੜ੍ਹੇ ਨੇ, ਆਉਣ ਵਾਲੇ ਸਮੇਂ 'ਚ ਵੀ ਸਾਨੂੰ ਕਈ ਤਰ੍ਹਾਂ ਦੇ ਡਰ ਲੱਗਣੇ ਨੇ। ਪਰ ਵਾਹਿਗੁਰੂ ਪਰਮਾਤਮਾ ਪਹਿਲਾਂ ਵੀ ਨਿਰਭੈ, ਹੁਣ ਵੀ ਨਿਰਭੈ, ਅਤੇ ਅੱਗੇ ਵੀ ਨਿਰਭੈ ਹੀ ਹੋਵੇਗਾ।
ਅੰਤ ਵਿਹੀਨ ਅਨਾਤਮ ਆਪ,
ਉਹ ਅੰਤ ਤੋਂ ਰਹਿਤ ਹੈ, ਉਹਦਾ ਕੋਈ ਅੰਤ ਨਹੀਂ, ਉਹ ਬੇਅੰਤ ਹੈ। ਅਨਾਤਮ ਕਹੀਏ, ਉਹ ਸਾਡੇ ਵਰਗਾ ਸਰੀਰਧਾਰੀ ਦੇਹਧਾਰੀ ਨਹੀਂ ਹੈ। ਜਿਵੇਂ ਅਸੀਂ ਦੇਹਧਾਰੀ ਹਾਂ, ਮਨ ਪ੍ਰਧਾਨ ਹੈ ਸਾਡੇ ਅੰਦਰ, ਮਨੁੱਖ ਹਾਂ, ਉਹ ਨਾ ਸਾਡੇ ਵਰਗਾ ਮਨ ਪ੍ਰਧਾਨ ਹੈ, ਯਾਨੀ ਉਹਦੇ ਅੰਦਰ ਕੋਈ ਫੁਰਨੇ ਕੁ ਫੁਰਨੇ ਸੰਕਲਪ ਵਿਕਲਪ ਸਾਡੇ ਤਰ੍ਹਾਂ ਨਹੀਂ ਉੱਠਦੇ, ਜਾਂ ਕਹਿ ਲਓ ਵੀ ਸਾਡੀ ਤਰ੍ਹਾਂ ਉਹਨੂੰ ਮਰਨ ਦਾ ਵੀ ਖਤਰਾ ਨਹੀਂ। ਜਿਵੇਂ ਅਸੀਂ ਆਤਮ ਵਾਲੇ ਸਰੀਰ ਵਾਲੇ ਹਾਂ ਅਤੇ ਸਾਨੂੰ ਜਨਮ ਦਾ ਵੀ ਅਤੇ ਮਰਨ ਦਾ ਵੀ ਡਰ ਹੈ। ਪਰਮੇਸ਼ਰ ਇਹਨਾਂ ਤੋਂ ਉੱਪਰ ਜੋਤੀ ਸਰੂਪ। ਅਨਾਤਮ ਦਾ ਅਰਥ ਇੱਕ ਹੋਰ ਵੀ ਹੈ, ਅਨਾਤਮ ਦਾ ਅਰਥ ਹੈ ਤਮ ਰਹਿਤ, ਅਨ ਆਤਮ, ਤਮ ਤੋਂ ਰਹਿਤ, ਹਨੇਰੇ ਤੋਂ ਰਹਿਤ। ਵਾਹਿਗੁਰੂ ਪਰਮਾਤਮਾ ਪ੍ਰਕਾਸ਼ ਰੂਪ ਹੈ, ਅਗਿਆਨਤਾ ਦੇ ਹਨੇਰੇ ਤੋਂ ਰਹਿਤ ਹੈ।
ਅਦਾਗ ਅਦੋ ਅਛਿਦਰ ਅਛੈ ਹੈ,
ਦਾਗਾਂ ਤੋਂ ਰਹਿਤ ਹੈ, ਉਹਨੂੰ ਕੋਈ ਦਾਗ ਨਹੀਂ ਲੱਗਦਾ। ਅਦੋਖ, ਉਹਦੇ 'ਚ ਕੋਈ ਦੋਸ਼ ਨਹੀਂ ਹੈ ਅਤੇ ਉਹਦੇ 'ਚ ਕੋਈ ਮੋਰੀ ਛਿਦਰ ਵੀ ਨਹੀਂ ਕਰ ਸਕਦਾ। ਅਛੈ ਹੈ, ਨਾਸ ਤੋਂ ਰਹਿਤ ਹੈ।
ਲੋਗਨ ਕੇ ਕਰਤਾ ਹਰਤਾ,
ਉਹ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਵੀ ਹੈ ਅਤੇ ਸਾਰਿਆਂ ਨੂੰ ਹਰਨ ਵਾਲਾ, ਮੇਟਣ ਵਾਲਾ ਵੀ। ਲੋਗਨ ਕੇ ਕਰਤਾ, ਕਰਤਾ ਦਾ ਅਰਥ ਹੈ ਬਣਾਉਣ ਵਾਲਾ, ਹਰਤਾ ਦਾ ਮਤਲਬ ਹੈ ਸਮੇਟਣ ਵਾਲਾ, ਹਰ ਲੈਣ ਵਾਲਾ ਹੈ।
ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ,
ਜਲ ਵਿੱਚ ਵੀ ਔਰ ਥਲ ਵਿੱਚ ਵੀ ਸਾਰਿਆਂ ਜੀਵਾਂ ਦੀ ਭਰਨ ਪੋਸ਼ਣ ਪਾਲਣਾ ਕਰਨ ਵਾਲਾ ਉਹੀ ਹੈ।
ਦੀਨ ਦਇਆਲ ਦਇਆ ਕਰ ਸ੍ਰੀ ਪਤ, ਸੁੰਦਰ ਸ੍ਰੀ ਪਦਮਾਵਤ ਇਹ ਹੈ,
ਉਹ ਦੀਨਾਂ ਦੇ ਦਇਆ ਕਰਨ ਵਾਲਾ, ਦਇਆ ਦਾ ਸਮੁੰਦਰ ਵਾਹਿਗੁਰੂ ਅਕਾਲ ਪੁਰਖ ਸੁੰਦਰ ਸਰੂਪ ਹੈ। ਔਰ ਮਾਇਆ ਦਾ, ਲਕਸ਼ਮੀ ਦਾ ਉਹ ਖਸਮ ਹੈ, ਪਤੀ ਹੈ। ਇਹ ਜਿਤਨੀ ਸ੍ਰਿਸ਼ਟੀ ਦੇ ਵਿੱਚ ਮਾਇਆ ਹੈ, ਇਹਦਾ ਮਾਲਕ ਕੌਣ ਹੈ? ਮਾਧਵ। ਬਾਣੀ 'ਚ ਬਹੁਤ ਵਾਰੀ ਤੁਸੀਂ ਪੜ੍ਹਿਆ, ਮਾਧਵ ਮਹਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮਾਧਵ, ਮਾ ਨਾਮ ਮਾਇਆ ਦਾ, ਧਵ ਨਾਮ ਪਤੀ ਦਾ ਹੈ। ਜਿਹੜਾ ਪਰਮੇਸ਼ਰ ਮਾਇਆ ਦਾ ਪਤੀ ਹੈ, ਜਿਤਨੀ ਸ੍ਰਿਸ਼ਟੀ ਦੇ ਅੰਦਰ ਦ੍ਰਿਸ਼ਟੀਗੋਚਰ ਹੈ, ਇਹ ਮਾਇਆ ਹੈ। ਮਾਇਆ ਇਕੱਲੇ ਨੋਟਾਂ ਨੂੰ ਨਹੀਂ ਕਹਿੰਦੇ, ਮਾਇਆ ਜੋ ਕੁਝ ਅੱਖਾਂ ਨਾਲ ਦਿਸਦਾ ਉਹ ਮਾਇਆ ਹੈ। ਮਹਾਰਾਜ ਕਲਗੀਧਰ ਜੀ ਲਿਖਦੇ ਨੇ, ਜੋ ਕੱਛ ਦ੍ਰਿਸ਼ਟ ਅਗੋਚਰ ਆਵਤ, ਜੋ ਕੁਝ ਅੱਖਾਂ ਦੇ ਗੋਚਰੇ ਹੈ, ਜੋ ਕੰਨਾਂ ਦੇ ਗੋਚਰੇ ਹੈ, ਜੋ ਸਾਡੀਆਂ ਇੰਦਰੀਆਂ ਦੇ ਗੋਚਰੇ ਹੈ, ਜੋ ਸਾਡੀਆਂ ਪੰਜੇ ਗਿਆਨ ਇੰਦਰੀਆਂ ਦੇ ਵਿਸ਼ੇ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਜਾਂ ਜੋ ਕੱਛ ਦ੍ਰਿਸ਼ਟ ਅਗੋਚਰ ਆਵਤ, ਤਾਂ ਕਿ ਮਨ ਮਾਇਆ ਠਹਿਰਾਵਤ, ਉਹਨੂੰ ਸਾਡਾ ਮਨ ਕਹਿੰਦਾ ਕਿ ਉਹ ਮਾਇਆ ਹੈ, ਉਹ ਮਾਇਆ ਦਾ ਸਰੂਪ ਹੈ। ਸੋ ਖਾਲਸਾ ਜੀ, ਮਾਇਆ ਦਾ ਸਵਾਮੀ ਜੋ ਕੁਝ ਦਿਸਦਾ ਹੈ, ਇਹਦਾ ਮਾਲਕ ਅਧਿਸ਼ਟਾਨ ਆਤਮਾ ਸਾਡੇ ਅੰਦਰ ਜੋਤ ਹੈ ਵਾਹਿਗੁਰੂ ਦੀ, ਉਹ ਮਾਇਆ ਸਾਰੀ ਬਾਹਰਲੀ ਮਾਇਆ ਅੰਦਰਲੀ ਮਾਇਆ ਨਾਲ ਚੱਲ ਰਹੀ ਹੈ, ਅਤੇ ਅੰਦਰਲੀ ਮਾਇਆ ਮਾਇਆ ਦਾ ਮਾਲਕ ਵਾਹਿਗੁਰੂ ਹੈ। ਅੰਦਰੋਂ ਜੋਤ ਨਿਕਲ ਜਾਵੇ, ਬਾਹਰ ਕੁਝ ਵੀ ਨਹੀਂ ਦਿਸੇਗਾ, ਬਾਹਰ ਕੁਝ ਵੀ ਨਹੀਂ ਹੋਏਗਾ, ਜੋ ਕੁਝ ਬਾਹਰ ਹੈ ਉਹ ਅੰਦਰ ਕਰਕੇ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੈ। ਅਗਲੇ ਪ੍ਰਕਰਨਾਂ 'ਚ ਆਪ ਜੀ ਸਰਵਣ ਕਰੋਗੇ, ਚਾਰ ਸਵਈਏ ਹੋ ਚੁੱਕੇ ਹੈ, ਮਹਾਂਪੁਰਸ਼ ਆਏ ਉਹਨਾਂ ਕੋਲੋਂ ਆਪਾਂ ਲਾਭ ਲਈਏ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹੇ ਮਾਇਆ ਅੰਧਕੂਪ ਮਹਾਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਪਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।